ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਗੁਰੂ ਰੂਪ ਪਿਆਰੀ ਸਾਧ ਸੰਗਤ ਜੀ, ਗੁਰਬਾਣੀ ਵਿੱਚ ਸ਼ਬਦ ਦੀ ਕਮਾਈ ਦੀ ਬੇਅੰਤ ਵਡਿਆਈ ਕੀਤੀ ਗਈ ਹੈ। ਇੱਥੋਂ ਤੱਕ ਦਰਸਾਇਆ ਗਿਆ ਹੈ ਕਿ ਪ੍ਰਭੂ ਦੀ ਪ੍ਰਾਪਤੀ ਦਾ ਸਾਧਨ ਹੀ ਸ਼ਬਦ ਦੀ ਕਮਾਈ ਹੈ। ਪਰ ਕਈ ਜਗਿਆਸੂ ਬਿਨਾਂ ਸੇਧ ਤੋਂ ਇਹ ਕਾਲਣਾ ਕਾਲਦੇ ਹਨ, ਕੁਰਾਏ ਪੈ ਜਾਂਦੇ ਹਨ। ਕਈ ਜਗਿਆਸੂ ਫੋਕਾ ਕਿਸੇ ਮੰਤਰ ਦੇ ਰਟਨ ਨੂੰ ਸ਼ਬਦ ਦੀ ਕਮਾਈ ਸਮਝ ਲੈਂਦੇ ਹਨ। ਸੋ ਗੁਰਮੁਖ ਪਿਆਰਿਆਂ ਨੇ ਅੱਜ ਦੇ ਗੁਰਬਾਣੀ ਵਿਚਾਰ ਦੇ ਲੇਖ ਵਿੱਚ ਸਾਨੂੰ ਸ਼ਬਦ ਦੇ ਕਮਾਈ ਦੇ ਕੁਝ ਵਕ ਦਰਸਾਏ ਹਨ, ਤਾਂ ਜੋ ਸਾਨੂੰ ਸਹੀ ਸੇਧ ਮਿਲ ਸਕੇ ਗੁਰਬਾਣੀ ਦੇ ਆਧਾਰ ਤੇ। ਸ਼ਬਦ ਪਿਛਲੇ ਲੇਖਾਂ ਵਿੱਚ ਸ਼ਬਦ ਅਤੇ ਸ਼ਬਦ ਸੁਰਤ ਮਾਰਗ ਪ੍ਰਥਾ ਇਹ ਵਿਚਾਰ ਹੋ ਚੁੱਕੀ ਹੈ। ਸਾਡੀ ਆਤਮਕ ਮੰਜ਼ਲ ਸ਼ਬਦ ਸੁਰਤ ਲਿਵਲੀਨ ਹੈ। ਧੁਨ ਮੈਂ ਧਿਆਨ, ਧਿਆਨ ਮੈਂ ਜਾਣਿਆ, ਗੁਰਮੁਖ ਅਕਥ ਕਹਾਣੀ। ਸ਼ਬਦ ਸੁਰਤ ਲਿਵ ਅਲਖ ਲਖਾਏ, ਸ਼ਬਦ ਸੁਰਤ ਲਿਵ ਗੁਰਸਿੱਖ ਸੰਧ ਮਿਲੈ, ਸੋਹੰਗ ਹੰਸੋ ਏਕ ਮੋਕ ਆਪਾ ਆਪ ਚੀਨ ਹੈ। ਸ਼ਬਦ ਸੁਰਤ ਲਿਵ ਲੀਨ ਪਰਬੀਨ ਪਏ, ਪੂਰਨ ਬ੍ਰਹਮ ਏਕੈ ਏਕ ਪਹਿਚਾਨੀਏ। ਸ਼ਬਦ ਸੁਰਤ ਲਿਵ ਲੀਨ ਦੀ ਉੱਚੀ ਸੁੱਚੀ ਮੰਜ਼ਿਲ ਤੱਕ ਪਹੁੰਚਣ ਲਈ ਜਗਿਆਸੂ ਨੂੰ ਲਗਾਤਾਰ ਸਾਧ ਸੰਗਤ ਵਿੱਚ ਸ਼ਬਦ ਸੁਰਤ ਦੀ ਕਮਾਈ ਕਰਨ ਦੀ ਲੋੜ ਹੈ। ਇਹ ਕਮਾਈ ਅਤਿਅੰਤ ਲੰਬੀ ਅਤੇ ਕਠਿਨ ਹੋਣ ਕਾਰਨ ਕੋਈ ਵਿਰਲਾ ਹੀ ਇਸ ਕਠਿਨ ਸਾਧਨਾ ਨੂੰ ਘਾਲਦਾ ਜਾਂ ਅਪਣਾਉਂਦਾ ਹੈ। ਅਨ ਦਿਨ ਭਗਤ ਗੁਰ ਸ਼ਬਦੀ ਹੋਏ, ਗੁਰਮਤ ਵਿਰਲਾ ਬੂਝੈ ਕੋਏ। ਤੇਰੇ ਦਰਸ਼ਨ ਕੋ ਕੇਤੀ ਬਿਲਾਏ, ਵਿਰਲਾ ਕੋ ਚੀਨਸ ਗੁਰ ਸ਼ਬਦ ਮਿਲਾਏ। ਰਾਗ ਨਾਦ ਸਭ ਕੋ ਸੁਣੇ, ਸ਼ਬਦ ਸੁਰਤ ਸਮਝੈ ਵਿਰਲੋਈ। ਅਨੇਕਾਂ ਜਨਮਾਂ ਵਿੱਚ ਭਟਕਣ ਤੋਂ ਬਾਅਦ ਸਾਨੂੰ ਇਹ ਮਨੁੱਖਾ ਦੇਹੀ ਮਿਲੀ ਹੈ, ਅਤੇ ਕੇਵਲ ਮਨੁੱਖਾ ਦੇਹੀ ਵਿੱਚ ਹੀ ਪ੍ਰਭੂ ਨਾਲ ਮਿਲਾਪ ਹੋ ਸਕਦਾ ਹੈ ਤੇ ਆਵਾਗਮਨ ਦਾ ਚੱਕਰ ਮੁੱਕਦਾ ਹੈ। ਸੋ ਸ਼ਬਦ ਸੁਰਤ ਦੀ ਕਮਾਈ ਤੋਂ ਬਗੈਰ ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ। ਹਾਂਜੀ, ਸ਼ਬਦ ਸੁਰਤ ਦੀ ਕਮਾਈ ਤੋਂ ਬਗੈਰ ਪ੍ਰਭੂ ਨਾਲ ਮਿਲਾਪ ਨਹੀਂ ਹੋ ਸਕਦਾ। ਇਸ ਲਈ ਸ਼ਬਦ ਸੁਰਤ ਦੀ ਕਮਾਈ ਕਰਨੀ ਹੀ ਇਨਸਾਨ ਦਾ ਜੀਵਨ ਮਨੋਰਥ ਹੈ ਅਥਵਾ ਸ੍ਰੇਸ਼ਟ ਧਰਮ ਹੈ। ਇਸ ਵਿਚਾਰ ਦੀ ਗੁਰਬਾਣੀ ਇਉਂ ਪ੍ਰੋੜਤਾ ਕਰਦੀ ਹੈ, ਸ਼ਬਦ ਕਮਾਈ ਹੈ ਖਾਈ ਹੈ ਸਾਰ। ਇਸ ਜਗ ਮੈਂ ਸ਼ਬਦ ਕਰਨੀ ਹੈ ਸਾਰ, ਅੱਗੇ ਜਾਤ ਨਾ ਪੁੱਛੀਏ, ਕਰਨੀ ਸ਼ਬਦ ਹੈ ਸਾਰ। ਇਸ ਲਈ ਗੁਰਬਾਣੀ ਵਿੱਚ ਸ਼ਬਦ ਦੇ ਪ੍ਰਕਾਸ਼ ਲਈ ਸਾਨੂੰ ਗੁਰੂ ਅੱਗੇ ਅਰਦਾਸ ਅਤੇ ਜੋਦੜੀ ਕਰਨ ਦੀ ਵੀ ਪ੍ਰੇਰਨਾ ਕੀਤੀ ਹੈ। ਗੁਰਦੇਵੋ ਸ਼ਬਦ ਸੁਭਾਏ, ਮੈਂ ਮੂੜ ਨਿਸਤਾਰੀਐ ਰਾਮ। ਪਿਛਲੇ ਲੇਖ ਵਿੱਚ ਦੱਸਿਆ ਜਾ ਚੁੱਕਿਆ ਹੈ ਕਿ ਭੈ ਭਾਵਨੀ, ਬਿਸਮਾਦੀ ਸਿਫਤ ਅਤੇ ਇਲਾਹੀ ਪ੍ਰੇਮ ਹੀ ਸ਼ਬਦ ਸੁਰਤ ਦਾ ਅਦ੍ਰਿਸ਼ਟ ਤੇ ਸੂਖਮ ਮਾਰਗ ਹੈ। ਹਾਂਜੀ, ਸ਼ਬਦ ਸੁਰਤ ਦਾ ਸੂਖਮ ਮਾਰਗ ਕੀ ਹੈ? ਭੈ ਭਾਵਨੀ, ਬਿਸਮਾਦੀ ਸਿਫਤ ਤੇ ਇਲਾਹੀ ਪ੍ਰੇਮ। ਇਸ ਮਾਰਗ ਤੇ ਚੱਲਣ ਲਈ ਜਗਿਆਸੂ ਨੂੰ ਲਗਾਤਾਰ ਗੁਰਸ਼ਬਦ ਦੀ ਕਮਾਈ ਦੀ ਲੋੜ ਹੈ। ਸੋ ਗੁਰਸ਼ਬਦ ਦੀ ਕਮਾਈ ਦੇ ਮੂਲ ਅੰਗ ਜਾਂ ਪੱਖ ਹੇਠਾਂ ਦਿੱਤੇ ਜਾਂਦੇ ਹਨ, ਕਿਉਂਕਿ ਭੈ ਭਾਵਨਾ ਵਿੱਚ ਰਹਿ ਕੇ ਜਪਣਾ ਹੈ, ਇਲਾਹੀ ਪ੍ਰੇਮ ਵਿੱਚ ਵਿਚਰ ਕੇ ਬਿਸਮਾਦੀ ਸਿਫਤ ਦੁਆਰਾ। ਸੋ ਭੈ ਭਾਵਨਾ ਗੁਰਬਾਣੀ ਦੇ ਅੰਤਰੀ ਭਾਵ ਤੋਂ ਪ੍ਰਾਪਤ ਹੁੰਦੀ ਹੈ। ਸੋ ਪਹਿਲਾ ਮੂਲ ਪੱਖ ਹੈ ਸ਼ਬਦ ਦੀ ਕਮਾਈ ਦਾ, ਗੁਰਬਾਣੀ ਦੇ ਅੰਤਰੀ ਭਾਵ ਸਮਝਣੇ। ਬਹੁਤ ਸਾਰੀਆਂ ਧਾਰਮਿਕ ਪੁਸਤਕਾਂ ਵਿੱਚ ਅਧਿਆਤਮਕ ਗਿਆਨ ਬਹੁਤ ਮੁਸ਼ਕਲ ਭਾਸ਼ਾ ਵਿੱਚ ਲਿਖਿਆ ਹੋਣ ਕਰਕੇ ਆਮ ਸਧਾਰਨ ਮਨੁੱਖ ਦੀ ਸਮਝ ਤੋਂ ਬਾਹਰ ਹੈ। ਇਸ ਲਈ ਧਰਮ ਕੇਵਲ ਗਿਆਨੀਆਂ, ਵਿਦਵਾਨਾਂ, ਫਿਲਾਸਫਰਾਂ ਤੇ ਪੜ੍ਹੇ ਲਿਖੇ ਲੋਕਾਂ ਵਿਚਕਾਰ ਵਾਦ ਵਿਵਾਦ ਦਾ ਵਿਸ਼ਾ ਹੀ ਬਣਿਆ ਹੋਇਆ ਹੈ। ਪਰ ਗੁਰੂ ਨਾਨਕ ਸਾਹਿਬ ਜੀ ਨੇ ਅਧਿਆਤਮਕ ਗਿਆਨ ਸਰਲ ਤੇ ਲੋਕ ਭਾਸ਼ਾ ਵਿੱਚ ਬਖਸ਼ਿਸ਼ ਕੀਤਾ, ਤਾਂ ਕਿ ਸਧਾਰਨ ਇਨਸਾਨ ਵੀ ਆਪਣੇ ਜੀਵਨ ਮਨੋਰਥ ਨੂੰ ਸਮਝ ਕੇ ਅਥਵਾ ਸ਼ਬਦ ਸੁਰਤ ਦੀ ਕਮਾਈ ਕਰਕੇ ਆਪਣਾ ਜੀਵਨ ਸਫਲਾ ਕਰ ਸਕੇ। ਪਰ ਅਫਸੋਸ ਦੀ ਗੱਲ ਹੈ ਕਿ ਅਸੀਂ ਸਤਿਗੁਰਾਂ ਦੀ ਬਾਣੀ ਦੇ ਅੰਤਰੀ ਭਾਵਾਂ ਨੂੰ ਸਮਝ ਕੇ ਇਸ ਦਾ ਰਸ ਨਹੀਂ ਮਾਣਦੇ, ਸਗੋਂ ਇਸ ਦਾ ਬੇਧਿਆਨੇ ਪਾਠ ਕਰਕੇ ਹੀ ਸੰਤੁਸ਼ਟ ਹੋਏ ਬੈਠੇ ਹਾਂ। ਗੁਰਬਾਣੀ ਦੇ ਅਰਥ ਬੋਧ ਤੋਂ ਬਗੈਰ ਇਸ ਦੀ ਵਿਚਾਰ ਨਹੀਂ ਹੋ ਸਕਦੀ ਤੇ ਭਾਵ ਭਾਵਨੀ ਨਹੀਂ ਉਪਜ ਸਕਦੀ। ਸੋ ਗੁਰਬਾਣੀ ਦੇ ਅੰਤਰੀ ਭਾਵ ਸਮਝ ਕੇ ਮਨੁੱਖ ਜੀਵਨ ਸਫਲ ਕਰਨ ਲਈ ਗੁਰਮਤ ਵਿੱਚ ਇਉਂ ਪ੍ਰੇਰਨਾ ਦਿੱਤੀ ਗਈ ਹੈ। ਮਨ ਸਮਝਾਵਨਕਾਰ ਨੇ ਕਛੂਓ ਕੋ ਪੜ੍ਹੀਐ ਗਿਆਨ, ਕਿਉਂਕਿ ਬਿਨਾਂ ਅਰਥ ਬੋਧ ਤੋਂ ਇਸ ਦੀ ਵਿਚਾਰ ਨਹੀਂ ਹੋ ਸਕਦੀ ਗੁਰਬਾਣੀ ਦੀ, ਤੇ ਫਿਰ ਭਾਵ ਭਾਵਨੀ ਨਹੀਂ ਉਪਜ ਸਕਦੀ। ਗੁਰਮੁਖ ਜਨਮ ਸਕਾਰ ਥਾ ਗੁਰਬਾਣੀ ਪੜ ਸਮਝ ਸੁਣੇ ਹੀ। ਗੁਰਸਿੱਖੀ ਦਾ ਬੁੱਝਣਾ ਗਿਆਨ ਧਿਆਨ ਅੰਦਰ ਕਿਵੇਂ ਆਵੇ, ਗੁਰਸਿੱਖੀ ਦਾ ਲਿਖਣਾ ਗੁਰਬਾਣੀ ਸੁਣ ਸਮਝੈ ਲਿਖੈ। ਗੁਰਸਿੱਖੀ ਦਾ ਬੁੱਝਣਾ ਬੁੱਝ ਅਬੁੱਝ ਹੋਵੇ ਲੈ ਭਿਖੈ। ਦੂਸਰਾ ਸ਼ਬਦ ਦੀ ਕਮਾਈ ਦਾ ਮੂਲ ਅੰਗ ਹੈ ਧਿਆਨ। ਜਪਣਾ ਤਾਂ ਹੈ ਪਰ ਧਿਆਨ ਨਾਲ, ਧਿਆਨ ਅਥਵਾ ਇਕਾਗਰ ਚਿੱਤ ਹੋ ਕੇ ਸ਼ਬਦ ਦੀ ਕਮਾਈ ਕਰਨ ਲਈ ਗੁਰਬਾਣੀ ਵਿੱਚ ਇਉਂ ਪ੍ਰੇਰਨਾ ਕੀਤੀ ਗਈ ਹੈ। ਪ੍ਰਭ ਕੀ ਉਸਤਤ ਕਰੋ ਸੰਤ ਮੀਤ, ਸਾਵਧਾਨ ਇਕਾਗਰ ਚੀਤ, ਇਹ ਮਨ ਹਰ ਜੀ ਧਿਆਏ ਤੂੰ ਇੱਕ ਮਨ ਇੱਕ ਚਿੱਤ ਪਾਏ, ਸਾਧ ਸੰਗਤ ਕਰ ਸਾਧਨਾ ਇੱਕ ਮਨ ਇੱਕ ਧਿਆਈ। ਕੁਰਬਾਣੀ ਤਿੰਨਾ ਗੁਰਸਿੱਖਾਂ, ਹੋਏ ਇੱਕ ਮਨ ਗੁਰਜਾਪ ਜਪਨ ਦੇ, ਇੱਕ ਮਨ ਇੱਕ ਅਰਾਧਨਾ ਬਾਹਰ ਜਾਂਦਾ ਵਰਜ ਰਹਾਵੇ। ਇੱਕ ਮਨ ਜਿਨੇ ਧਿਆਇਆ ਕਾਟੀ ਗਲੋਂ ਤਿਸੈ ਜਮਫਾਸੀ। ਉੱਪਰਲੇ ਪ੍ਰਮਾਣਾਂ ਤੋਂ ਸਪਸ਼ਟ ਹੁੰਦਾ ਹੈ ਕਿ ਇਕਾਗਰਤਾ ਜਾਂ ਧਿਆਨ ਸ਼ਬਦ ਦੀ ਕਮਾਈ ਦਾ ਜ਼ਰੂਰੀ ਅੰਗ ਹੈ। ਇਸ ਲਈ ਗੁਰਬਾਣੀ ਜਾਂ ਸ਼ਬਦ ਨੂੰ ਸਮਝ ਕੇ ਧਿਆਨ ਨਾਲ ਸੁਣਨ ਪੜ੍ਹਨ ਵਿਚਾਰਨ ਅਤੇ ਗਾਵਣ ਨਾਲ ਹੀ ਸ਼ਬਦ ਸੁਰਤ ਦਾ ਮੇਲ ਹੋ ਸਕਦਾ ਹੈ। ਸ਼ਬਦ ਦੀ ਵਿਚਾਰ ਭਾਵਨਾ ਤੇ ਕਮਾਈ ਨੂੰ ਇੱਕ ਨੁਕਤੇ ਉੱਤੇ ਟਿਕਾਵਣਾ ਜਾਂ ਇੱਕ ਸੁਰ ਕਰਨਾ ਹੀ ਧਿਆਨ ਅਥਵਾ ਇਕਾਗਰਤਾ ਕਿਹਾ ਜਾਂਦਾ ਹੈ, ਜਿਸ ਨਾਲ ਸ਼ਬਦ ਸੁਰਤ ਲਿਵਲੀਨ ਵਾਲੀ ਅਵਸਥਾ ਪ੍ਰਾਪਤ ਹੁੰਦੀ ਹੈ। ਇਸ ਅਤ ਸੂਖਮ ਸ਼ਬਦ ਸੁਰਤ ਦੀ ਕਮਾਈ ਲਈ ਚੇਤਨਤਾ, ਸ਼ਰਧਾ ਭਾਵਨੀ, ਬੇਅੰਤ ਘਾਲਣਾ ਤੇ ਸਹੀ ਅਗਵਾਈ ਦੀ ਲੋੜ ਹੈ। ਗੁਰਬਾਣੀ ਜਾਂ ਸ਼ਬਦ ਨੂੰ ਇਕਾਗਰ ਚ ਧਿਆਨ ਨਾਲ ਸੁਣਨ ਦੀ ਮਹਾਨਤਾ ਦਰਸਾਉਣ ਲਈ ਇੱਕ ਉਦਾਹਰਣ ਦਿੱਤਾ ਜਾਂਦਾ ਹੈ ਕਿ ਆਦਸ਼ੀ ਸ਼ੀਸ਼ੇ ਦੇ ਟੁਕੜੇ ਉੱਤੇ ਸੂਰਜ ਦੀਆਂ ਕਿਰਨਾਂ ਪੈ ਕੇ ਸ਼ੀਸ਼ੇ ਵਿੱਚ ਦੀਆਂ ਲੰਘਦੀਆਂ ਹੋਈਆਂ ਲੱਖਾਂ ਕਿਰਨਾਂ ਇਕੱਠੀਆਂ ਅਤੇ ਇਕਾਗਰ ਹੋ ਕੇ ਇੱਕ ਸ਼ਕਤੀਮਾਨ ਗੂੜੀ ਕਿਰਨ ਬਣ ਜਾਂਦੀ ਹੈ। ਇਸ ਗੂੜੀ ਸ਼ਕਤੀਸ਼ਾਲੀ ਕਿਰਨ ਵਿੱਚ ਸੂਰਜ ਦੀ ਗਰਮੀ ਦੀ ਤੀਖਣਤਾ ਇਤਨੀ ਵੱਧ ਜਾਂਦੀ ਹੈ ਕਿ ਉਹ ਕਾਗਜ਼ ਨੂੰ ਸਾੜ ਦਿੰਦੀ ਹੈ, ਜਦਕਿ ਸਧਾਰਨ ਕਿਰਨਾਂ ਦਾ ਕਾਗਜ਼ ਉੱਤੇ ਕੋਈ ਅਸਰ ਨਹੀਂ ਆਉਂਦਾ। ਜਿੱਥੇ ਸ਼ਕਤੀਸ਼ਾਲੀ ਕੇਂਦਰਿਤ ਕਿਰਨ ਵਿੱਚ ਗਰਮੀ ਵੱਧ ਜਾਂਦੀ ਹੈ, ਉੱਥੇ ਇਸ ਕਿਰਨ ਵਿੱਚ ਪ੍ਰਕਾਸ਼ ਵੀ ਬਹੁਤ ਤੇਜ਼ ਹੋ ਜਾਂਦਾ ਹੈ। ਇਵੇਂ ਹੀ ਸ਼ਬਦ ਵਿੱਚ ਸੁਰਤ ਜੋੜਨ ਨਾਲ ਸੁਰਤ ਦੀ ਇਕਾਗਰ ਹੋਈ ਦਾਮਨਕ ਸ਼ਕਤੀ ਤੇ ਅਨੁਭਵੀ ਪ੍ਰਕਾਸ਼ ਦੇ ਤੇਜ ਨਾਲ ਸਾਡੀਆਂ ਖਿੰਡੀਆਂ ਹੋਈਆਂ ਨੀਵੀਆਂ ਰੁਚੀਆਂ ਸੜ ਜਾਂਦੀਆਂ ਹਨ ਤੇ ਸਾਡਾ ਅੰਤਸ਼ਕਰਨ ਨਿਰਮਲ ਹੋ ਜਾਂਦਾ ਹੈ। ਹਾਂਜੀ, ਜਦੋਂ ਇਕਾਗਰ ਹੁੰਦੀ ਸਾਡੀ ਸੁਰਤ, ਇਸ ਵਿੱਚ ਇਤਨੀ ਦਾਮਨਕ ਸ਼ਕਤੀ ਆ ਜਾਂਦੀ ਹੈ ਕਿ ਖਿੰਡੀਆਂ ਹੋਈਆਂ ਸਾਡੀਆਂ ਨੀਵੀਆਂ ਰੁਚੀਆਂ ਸੜ ਜਾਂਦੀਆਂ ਹਨ। ਪਰ ਜ਼ਿਆਦਾਤਰ ਜਗਿਆਸੂ ਸ਼ਬਦ ਨੂੰ ਧਿਆਨ ਤੇ ਇਕਾਗਰ ਚਿੱਤ ਹੋ ਕੇ ਨਹੀਂ ਪੜ੍ਹਦੇ ਜਾਂ ਸੁਣਦੇ, ਇਸੇ ਲਈ ਉਹਨਾਂ ਨੂੰ ਸ਼ਬਦ ਦੀਆਂ ਦੈਵੀ ਬਰਕਤਾਂ ਨਸੀਬ ਨਹੀਂ ਹੁੰਦੀਆਂ। ਸ਼ਬਦ ਨੂੰ ਇਕਾਗਰ ਚਿੱਤ ਹੋ ਕੇ ਵਿਚਾਰਨ ਅਤੇ ਸੁਣਨ ਪ੍ਰਤੀ ਗੁਰਬਾਣੀ ਵਿੱਚ ਇਉਂ ਸੇਧ ਪ੍ਰੇਰਨਾ ਤੇ ਲਾਭ ਦਰਸਾਏ ਹਨ। ਪਿਰ ਰਸਾਲੂ ਤਾਂ ਮਿਲੈ ਜਾਂ ਗੁਰ ਕਾ ਸ਼ਬਦ ਸੁਣੀ, ਜਿਨ ਸ਼ਬਦ ਗੁਰੂ ਸੁਣ ਮੰਨਿਆ ਤਿੰਨ ਮਨ ਧਿਆਇਆ ਹਰ ਸੋਏ। ਚਿਮ ਚਿਮ ਵਰਸੈ ਅੰਮ੍ਰਿਤ ਧਾਰਾ, ਮਨ ਪੀਵੈ ਸੁਣ ਸ਼ਬਦ ਵਿਚਾਰਾ। ਸ਼ਬਦ ਸੁਣੀਐ ਸ਼ਬਦ ਬੁੱਝੀਐ ਸੱਚ ਰਹੇ ਲਿਵਲਾਏ, ਕੰਨੀ ਸੁਣ ਸੁਣ ਸ਼ਬਦ ਸਲਾਹੀ ਅੰਮ੍ਰਿਤ ਹਿਰਦੈ ਵਸਾਈ। ਤੀਸਰਾ ਪੱਖ ਹੈ ਸ਼ਬਦ ਦੀ ਕਮਾਈ ਦਾ ਅਨੁਭਵੀ ਵਿਚਾਰ। ਅਸਲ ਵਿੱਚ ਮਨ ਦੀਆਂ ਬਣੀਆਂ ਨੀਵੀਆਂ ਤੇ ਵਿਕਾਰੀ ਰੁਚੀਆਂ ਅਨੁਸਾਰ ਮਨੁੱਖੀ ਸੁਰਤ ਦਿਨ ਰਾਤ ਘਟੀਆ ਕਿਸਮ ਦੇ ਸਵਾਦਾਂ, ਖਿਆਲਾਂ, ਵਲਵਲਿਆਂ, ਘਟੀਆ ਕਿਸਮ ਦੇ ਦ੍ਰਿਸ਼ਾਂ, ਮਾਇਕੀ ਰੋਲ ਕਚੋਲੇ ਵਿੱਚ ਖਚਤ ਹੋਈ ਰਹਿੰਦੀ ਹੈ, ਜਿਸ ਕਾਰਨ ਇਨਸਾਨ ਨੂੰ ਸਤਿਗੁਰੂ ਦਾ ਤਤ ਸ਼ਬਦ ਸੁਣਾਈ ਨਹੀਂ ਦਿੰਦਾ ਤੇ ਨਾ ਹੀ ਮਿੱਠਾ ਲੱਗਦਾ ਹੈ। ਇਸ ਸੱਚਾਈ ਬਾਬਤ ਗੁਰਬਾਣੀ ਸਾਨੂੰ ਇਉਂ ਕਟਾਕ ਕਰਦੀ ਹੈ, ਮਾਇਆ ਧਾਰੀ ਅਤ ਅੰਨਾ ਬੋਲਾ, ਸ਼ਬਦ ਨਾ ਸੁਣਈ ਬੋਰੋਲ ਕਚੋਲਾ। ਰੇ ਜਨ ਉਥਾਰੇ ਦਬਿਓ ਸੁਤਿਆ ਗਈ ਵਿਹਾਏ, ਸਤਿਗੁਰ ਕਾ ਸ਼ਬਦ ਸੁਣ ਨਾ ਜਾਗਿਓ ਅੰਤਰ ਨਾ ਉਪਜਿਓ ਚਾਓ। ਸੋ ਸ਼ਬਦ ਦੀ ਸੂਖਮਤਾ, ਬਾਰੀਕੀ, ਗਹਿਰਾਈਆਂ ਤੇ ਭਾਵਨਾਵਾਂ ਨੂੰ ਮਾਣਨ ਲਈ ਤੇ ਸੁਰਤ ਨੂੰ ਸੁਚੇਤ ਤੇ ਸਾਵਧਾਨ ਬਣਾਉਣ ਲਈ, ਸ਼ਬਦ ਸੁਰਤ ਦੇ ਅਭਿਆਸ ਲਈ ਤੇ ਰੋਜ਼ਾਨਾ ਦੇ ਪਾਠ ਕੀਰਤਨ ਨਿਤਨੇਮ ਦਾ ਆਨੰਦ ਮਾਣਨ ਲਈ ਬਖਸ਼ੇ ਹੋਏ ਗੁਰਮੁਖਾਂ ਦੀ ਸੰਗਤ ਅਗਵਾਈ ਵਿੱਚ ਗੁਰਬਾਣੀ ਵਿਚਾਰ ਤੇ ਸ਼ਬਦ ਦੀ ਕਮਾਈ ਲਾਜ਼ਮੀ ਹੈ। ਧਿਆਨ ਦੇਣਾ ਜੀ, ਜੇ ਅਸੀਂ ਚਾਹੁੰਦੇ ਹਾਂ ਕਿ ਸ਼ਬਦ ਦੀ ਬਾਰੀਕੀ ਨੂੰ ਅਨੁਭਵ ਕਰੀਏ ਤੇ ਜਿਹੜਾ ਰੋਜ਼ ਅਸੀਂ ਨਿਤਨੇਮ ਜਾਂ ਪਾਠ ਗੁਰਬਾਣੀ ਪੜ੍ਹਦੇ ਸੁਣਦੇ ਹਾਂ ਇਸ ਵਿੱਚ ਕੋਈ ਆਨੰਦ ਆਵੇ ਤਾਂ ਸਾਧ ਸੰਗਤ ਦੀ ਸਹਾਇਤਾ ਦੇ ਨਾਲ ਉਸ ਦੀ ਅਗਵਾਈ ਹੇਠ ਦੋ ਕੰਮ ਕਰਨੇ ਹਨ, ਇੱਕ ਸ਼ਬਦ ਦੀ ਕਮਾਈ, ਦੂਸਰਾ ਗੁਰਬਾਣੀ ਦੀ ਵਿਚਾਰ। ਉੱਤਮ ਕਰਨੀ ਸ਼ਬਦ ਵਿਚਾਰ, ਸਾਚੇ ਰਾਤੀ ਗੁਰ ਸ਼ਬਦ ਵਿਚਾਰ, ਅੰਮ੍ਰਿਤ ਪੀਵੈ ਨਿਰਮਲ ਧਾਰ, ਅਹਿਨਸ ਰੰਗ ਰਾਤੀ ਜੀਓ ਗੁਰ ਸ਼ਬਦ ਵਿਚਾਰੇ। ਗੁਰਮੁਖ ਭਗਤ ਅੰਤਰ ਪ੍ਰੀਤ ਪਿਆਰ, ਗੁਰ ਕਾ ਸ਼ਬਦ ਸਹਿਜ ਵਿਚਾਰ, ਗੁਰ ਕੈ ਸ਼ਬਦ ਵਿਚਾਰ ਅਨਦਿਨ ਹਰ ਜਪ ਜਾਪਣਾ। ਪਰ ਆਮ ਤੌਰ ਤੇ ਬਹੁਤ ਸਾਰੇ ਜਗਿਆਸੂ ਗੁਰਬਾਣੀ ਦੀ ਦਿਮਾਗੀ ਵਿਚਾਰ ਕਰਕੇ ਹੀ ਸੰਤੁਸ਼ਟ ਹਨ, ਜਿਸ ਕਰਕੇ ਉਹ ਆਤਮਕ ਨਾਮ ਰਸ ਤੋਂ ਵਾਂਝੇ ਰਹਿੰਦੇ ਹਨ ਅਤੇ ਨਾ ਹੀ ਉਸ ਵਿਚਾਰ ਨੂੰ ਜੀਵਨ ਵਿੱਚ ਢਾਲਦੇ ਹਨ। ਅਜਿਹੀ ਕਥਾ ਵਾਰਤਾ ਕੇਵਲ ਦਿਮਾਗੀ ਸ਼ੁਗਲ ਹੀ ਆਉਂਦਾ ਹੈ ਜਿਸ ਦਾ ਜੀਵਨ ਉੱਤੇ ਕੋਈ ਅਸਰ ਨਹੀਂ ਆਉਂਦਾ। ਜਦੋਂ ਅਸੀਂ ਗੁਰਬਾਣੀ ਦੀ ਵਿਚਾਰ ਦੀ ਗੱਲ ਕਰਦੇ ਹਾਂ ਤਾਂ ਆਮ ਜਗਿਆਸੂ ਦਿਮਾਗੀ ਵਿਚਾਰ ਨੂੰ ਵਿਚਾਰ ਸਮਝ ਲੈਂਦੇ ਹਨ, ਪਰ ਜਿਸ ਵਿਚਾਰ ਵੱਲ ਸਤਿਗੁਰੂ ਇਸ਼ਾਰਾ ਕਰਦੇ ਹਨ ਉਹ ਤਾਂ ਅਨੁਭਵੀ ਵਿਚਾਰ ਹੈ। ਗੁਰਬਾਣੀ ਤੁਰੋਂ ਆਤਮਕ ਮੰਡਲ ਵਿੱਚੋਂ ਆਈ ਹੈ ਅਤੇ ਇਸ ਦੇ ਵਿੱਚ ਦਰਸਾਏ ਆਤਮਕ ਗੁੱਜੇ ਭੇਦ ਗਿਆਨ ਨਾਮ ਆਦਿ ਬੁੱਧੀ ਦੀ ਪਕੜ ਤੋਂ ਪਰੇ ਹਨ। ਇਸ ਲਈ ਇਲਾਹੀ ਬਾਣੀ ਜਾਂ ਅਨੁਭਵੀ ਵਿਚਾਰ ਦੁਆਰਾ ਹੀ ਬੁੱਝਿਆ ਸੀਜਿਆ ਪਹਿਚਾਨਿਆ ਚੀਨਿਆ ਸੁਣਿਆ ਸਮਝਿਆ ਤੇ ਕਮਾਇਆ ਜਾ ਸਕਦਾ ਹੈ। ਗੁਰਬਾਣੀ ਦੀ ਅਨੁਭਵੀ ਵਿਚਾਰ ਦੀ ਪ੍ਰਾਪਤੀ ਲਈ ਸ਼ਰਧਾ, ਦ੍ਰਿੜ ਵਿਸ਼ਵਾਸ, ਲਗਨ, ਭਾਵਨਾ, ਇਕਾਗਰਤਾ, ਸਿਮਰਨ, ਸਾਧ ਸੰਗਤ ਤੇ ਗੁਰਪ੍ਰਸਾਦ ਦੀ ਲੋੜ ਹੈ। ਅਨੁਭਵੀ ਵਿਚਾਰ ਬਾਰੇ ਗੁਰਬਾਣੀ ਵਿੱਚ ਇਉਂ ਸਪਸ਼ਟ ਸੰਕੇਤ ਕੀਤੇ ਗਏ ਹਨ, ਚੀਨਤ ਚੀਤ ਨਿਰੰਜਨ ਲਾਇਆ ਕਹੋ ਕਬੀਰ ਤਉ ਅਨੁਭਵ ਪਾਇਆ, ਜੀਵਤ ਪਾਵੋ ਮੋਖ ਦੁਆਰ ਅਨੁਭਵ ਸ਼ਬਦ ਤਤ ਨਿਜਸਾਰ, ਗੁਰਪ੍ਰਸਾਦੀ ਜਾਣੀਐ ਤਉ ਅਨੁਭਵ ਪਾਵੇ, ਪੜ੍ਹੀਐ ਗੁਨੀਐ ਨਾਮ ਸਭ ਸੁਣੀਐ ਅਨੁਭਵ ਭਾਉ ਨ ਦਰਸੈ, ਗੁਰ ਉਪਦੇਸ਼ ਆਵੇਸ਼ ਕਰ ਅਨੁਭਵ ਪਦ ਪਾਈ, ਸ਼ਬਦ ਸੁਰਤ ਲਿਵਲੀਨ ਹੋਏ ਅਨੁਭਵ ਅਕੜ ਕੜਾਏ ਗਹਿਣਾ। ਅਸਲ ਵਿੱਚ ਗੁਰਬਾਣੀ ਦੀ ਪਾਰਸ ਕਲਾ ਕੇਵਲ ਅਨੁਭਵੀ ਵਿਚਾਰ ਦੁਆਰਾ ਹੀ ਵਰਤਦੀ ਹੈ। ਚੌਥਾ ਸ਼ਬਦ ਦੀ ਕਮਾਈ ਦਾ ਅੰਗ ਹੈ ਸਾਧ ਸੰਗਤ। ਗੁਰਬਾਣੀ ਦੀ ਪੰਕਤੀ ਹੈ ਸੰਤੋਂ ਮਾਖਣ ਖਾਇਆ ਛਾਛ ਪੀਏ ਸੰਸਾਰ। ਇਸ ਪੰਕਤੀ ਅਨੁਸਾਰ ਸ਼ਬਦ ਰੂਪੀ ਦੁੱਧ ਨੂੰ ਬਾਰੰਬਾਰ ਅਨੁਭਵੀ ਵਿਚਾਰ ਦੁਆਰਾ ਰਿੜਕ ਕੇ ਅਥਵਾ ਅਭਿਆਸ ਕਮਾਈ ਕਰਕੇ ਹੀ ਕੋਈ ਵਿਰਲੇ ਗੁਰਮੁਖ ਜਨ ਮੱਖਣ ਅਥਵਾ ਤਤ ਸ਼ਬਦ ਦਾ ਰਸ ਮਾਣਦੇ ਹਨ। ਇਸ ਲਈ ਸ਼ਬਦ ਦੀ ਕਮਾਈ ਸੂਖਮਤਾ ਗਹਿਰਾਈ ਰਸ ਅਨੁਭਵੀ ਵਿਚਾਰ ਤੇ ਤਤ ਹਾਸਲ ਕਰਨ ਲਈ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਅਥਵਾ ਸਾਧ ਸੰਗਤ ਕਰਨੀ ਲਾਜ਼ਮੀ ਹੈ। ਧਿਆਨ ਦੇਣਾ ਜੀ, ਪਿੱਛੇ ਅਸੀਂ ਪੜ੍ਹਿਆ ਕਿ ਸਿਮਰਨ, ਗੁਰਪ੍ਰਸਾਦ, ਦ੍ਰਿੜਤਾ, ਵਿਸ਼ਵਾਸ, ਲਗਨ ਦੁਆਰਾ ਅਨੁਭਵੀ ਵਿਚਾਰ ਦੀ ਪ੍ਰਾਪਤੀ ਆਉਂਦੀ ਹੈ। ਸੋ ਗੁਰਮੁਖ ਜਨ ਜਿਹੜੇ ਹਨ ਮਹਾਂਪੁਰਖ ਆਪਣੇ ਜੀਵਨ ਧਾਰਮਿਕ ਜੀਵਨ ਨੂੰ ਅਨੁਭਵੀ ਵਿਚਾਰ ਤਾਂ ਸੀਮਤ ਨਹੀਂ ਰੱਖਦੇ, ਉਹ ਅਨੁਭਵੀ ਵਿਚਾਰ ਦੇ ਨਾਲ ਸ਼ਬਦ ਰੂਪੀ ਦੁੱਧ ਨੂੰ ਹੋਰ ਰਿੜਕਦੇ ਹਨ। ਇਸ ਤਰ੍ਹਾਂ ਰਿੜਕ ਕੇ ਅਭਿਆਸ ਕਮਾਈ ਕਰਕੇ ਕੋਈ ਵਿਰਲੇ ਗੁਰਮੁਖ ਜਨ ਮੱਖਣ ਅਥਵਾ ਤਤ ਸ਼ਬਦ ਦਾ ਰਸ ਮਾਣਦੇ ਹਨ। ਸੋ ਇਸ ਲਈ ਸ਼ਬਦ ਦੀ ਕਮਾਈ ਸੂਖਮਤਾ ਗਹਿਰਾਈ ਤੇ ਰਸ ਤੇ ਅਨੁਭਵੀ ਵਿਚਾਰ ਤੇ ਤਤ ਹਾਸਲ ਕਰਨ ਲਈ ਬਖਸ਼ੇ ਹੋਏ ਗੁਰਮੁਖ ਪਿਆਰਿਆਂ ਦੀ ਸੰਗਤ ਤੇ ਸਾਧ ਸੰਗਤ ਕਰਨੀ ਲਾਜ਼ਮੀ ਹੈ, ਕਿਉਂਕਿ ਉਹਨਾਂ ਨੇ ਆਪ ਮਾਣਿਆ ਹੁੰਦਾ ਹੈ। ਦੂਸਰਾ ਫਾਇਦਾ, ਸ਼ਬਦ ਦੀ ਕਮਾਈ ਕਰਨੀ ਜੋ ਕਿ ਲੋਹੇ ਨੂੰ ਚਬਾਉਣ ਦੇ ਬਰਾਬਰ ਹੈ, ਸਾਧ ਸੰਗਤ ਵਿੱਚ ਬਹੁਤ ਆਸਾਨ ਤੇ ਸਵਾਦਲੀ ਬਣ ਜਾਂਦੀ ਹੈ। ਇਸ ਅਸਲੀਅਤ ਨੂੰ ਗੁਰਬਾਣੀ ਵਿੱਚ ਅਤੇ ਭਾਈ ਗੁਰਦਾਸ ਜੀ ਦੇ ਅਵਾਰਾਂ ਵਿੱਚ ਇਉਂ ਦਰੜਾਇਆ ਗਿਆ ਹੈ, ਸਾਧ ਕੈ ਸੰਗ ਨਹੀਂ ਕਿਛ ਕਾਲ ਦਰਸ਼ਨ ਪੇਟਤ ਹੋਤ ਨਿਹਾਲ। ਸਾਧ ਸੰਗਤ ਗੁਰ ਸ਼ਬਦ ਵਸੰਦਾ, ਸਾਧ ਸੰਗਤ ਗੁਰ ਸ਼ਬਦ ਵਿਲੋਵੈ, ਗੁਰਮੂਰਤ ਗੁਰ ਸ਼ਬਦ ਹੈ, ਸਾਧ ਸੰਗਤ ਸੰਸਰ ਪਰਵਾਣ। ਪੰਜਵਾਂ ਸ਼ਬਦ ਦੀ ਕਮਾਈ ਦਾ ਮੂਲ ਅੰਗ ਹੈ ਬਿਸਮਾਦੀ ਸਿਫਤ ਸਲਾਹ ਅਤੇ ਪ੍ਰੇਮਾ ਭਗਤੀ। ਗੁਰਬਾਣੀ ਵਿੱਚ ਸਿਫਤ ਸਲਾਹ ਦੀ ਬਾਬਤ ਇਉਂ ਦਰਸਾਇਆ ਗਿਆ ਹੈ, ਗੁਰ ਕੈ ਸ਼ਬਦ ਸਲਾਹਣਾ ਘੱਟ ਘੱਟ ਡੀਠ ਅਡੀਠ, ਗੁਰ ਕੈ ਸ਼ਬਦ ਸਲਾਹੀਐ ਹਰ ਨਾਮ ਸਮਾਵੈ, ਗੁਰ ਕੈ ਸ਼ਬਦ ਸਲਾਹੀਐ ਅੰਤਰ ਪ੍ਰੇਮ ਪਿਆਰ। ਸੋ ਗੁਰਬਾਣੀ ਅਤੇ ਗੁਰ ਸ਼ਬਦ ਵਿੱਚ ਪ੍ਰਭੂ ਦੀ ਸਿਫਤ ਤੇ ਪ੍ਰੇਮਾ ਭਗਤੀ ਦੇ ਅਥਾਹ ਤੇ ਅਮੁੱਕ ਖਜ਼ਾਨੇ ਮੌਜੂਦ ਹਨ। ਹਾਂਜੀ, ਪ੍ਰੇਮਾ ਭਗਤੀ ਨਾਲ ਜਪਣਾ ਹੈ, ਇਹ ਕਿੱਥੇ ਹੈ ਪ੍ਰੇਮਾ ਭਗਤੀ ਦਾ ਖਜ਼ਾਨਾ? ਗੁਰਬਾਣੀ ਵਿੱਚ। ਗੁਰਬਾਣੀ ਅਤੇ ਗੁਰ ਸ਼ਬਦ ਵਿੱਚ ਪ੍ਰਭੂ ਦੀ ਸਿਫਤ ਤੇ ਪ੍ਰੇਮਾ ਭਗਤੀ ਦੇ ਅਥਾਹ ਤੇ ਅਮੁੱਕ ਖਜ਼ਾਨੇ ਮੌਜੂਦ ਹਨ। ਸਤਿਗੁਰਾਂ ਨੇ ਪ੍ਰਭੂ ਨੂੰ ਮਿਲਣ ਲਈ ਕੇਵਲ ਉਸ ਦੀ ਸਿਫਤ ਸਲਾਹ ਤੇ ਪ੍ਰੇਮਾ ਭਗਤੀ ਹੀ ਮੁੱਖ ਸਾਧਨ ਦੱਸੇ ਹਨ। ਅਸਲ ਵਿੱਚ ਪ੍ਰਭੂ ਦੀ ਸਿਫਤ ਸਲਾਹ ਦੁਆਰਾ ਹੀ ਪ੍ਰਭੂ ਦੀ ਨਿਰਮਲ ਭੈ ਭਾਵਨੀ ਤੇ ਫਿਰ ਪ੍ਰਭੂ ਪ੍ਰੇਮ ਉਪਜਦਾ ਹੈ। ਨਿਰਮਲ ਭਉ ਪਾਇਆ, ਹਰ ਗੁਣ ਗਾਇਆ, ਹਰ ਵੇਖੈ ਰਾਮ ਹਦੂਰੈ, ਭੈ ਬਿਨ ਭਗਤ ਨਾ ਹੋਵਈ ਨਾਮ ਨਾ ਲੱਗੈ ਪਿਆਰ, ਭੈ ਬਿਨ ਭਗਤ ਨਾ ਹੋਈ ਕਭੀ ਭੈ ਪਾਏ ਭਗਤ ਸਵਾਰੀ, ਭੈ ਤੇ ਬੈਰਾਗ ਉਪਜੈ ਹਰ ਖੋਜਿਤ ਫਿਰਣਾ। ਉੱਪਰਲੇ ਗੁਰਬਾਣੀ ਦੇ ਵਿਚਾਰਾਂ ਤੋਂ ਸਪਸ਼ਟ ਹੈ ਕਿ ਪ੍ਰਭੂ ਨੂੰ ਅੰਤਰਜਾਮੀ, ਸਰਬ ਵਿਆਪਕ, ਹਾਜ਼ਰਾ ਹਜ਼ੂਰ ਤੇ ਸਰਬ ਸਮਰੱਥ ਆਦਿ ਜਾਣ ਕੇ ਉਸ ਦੀ ਸਿਫਤ ਸਲਾਹ ਕਰਨ ਨਾਲ ਪ੍ਰਭੂ ਦਾ ਨਿਰਮਲ ਭੈ ਹਿਰਦੇ ਵਿੱਚ ਵਸਦਾ ਹੈ। ਸਾਨੂੰ ਅਹਿਸਾਸ ਹੁੰਦਾ ਹੈ ਕਿ ਸਾਡੇ ਖਿਆਲਾਂ ਤੇ ਕਰਮਾਂ ਨੂੰ ਦੇਖਦਾ ਹੈ, ਸੋ ਨਿਰਮਲ ਭੈ ਵਸਦਾ ਹੈ। ਇਸ ਤਰ੍ਹਾਂ ਜਿਉਂ ਜਿਉਂ ਸਾਡੇ ਕਰਮ ਤੇ ਖਿਆਲ ਨਿਰਮਲ ਆਉਂਦੇ ਹਨ, ਸੋ ਨਿਰਮਲ ਮਨ ਵਿੱਚ ਫਿਰ ਪ੍ਰੇਮ ਉਪਜਦਾ ਹੈ। ਇਸ ਲਈ ਪ੍ਰਭੂ ਦੀ ਸਿਫਤ ਸਲਾਹ ਤੇ ਪ੍ਰੇਮਾ ਭਗਤੀ ਹੀ ਸ਼ਬਦ ਦੀ ਕਮਾਈ ਤੇ ਪ੍ਰਭੂ ਪ੍ਰਾਪਤੀ ਦੇ ਮੁੱਖ ਸਾਧਨ ਹਨ। ਕਿਉਂਕਿ ਸ਼ੁਰੂ ਵਿੱਚ ਅਸੀਂ ਪੜ੍ਹਿਆ ਕਿ ਭੈ ਭਾਵਨੀ, ਇਲਾਹੀ ਪ੍ਰੇਮ ਤੇ ਸਿਫਤ ਸਲਾਹ ਸ਼ਬਦ ਦੀ ਕਮਾਈ ਦਾ ਮਾਰਗ ਹੈ। ਸੋ ਜਦੋਂ ਗੁਰਬਾਣੀ ਦੁਆਰਾ ਅਸੀਂ ਅਭਿਆਸ ਕਰਦੇ ਹਾਂ, ਸਿਫਤ ਸਲਾਹ ਦੁਆਰਾ ਕਰਦੇ ਹਾਂ, ਹੁਣੇ ਪੜ੍ਹਿਆ ਕਿ ਸਿਫਤ ਸਲਾਹ ਤੋਂ ਪ੍ਰੇਮ ਭੈ ਉਪਜਦਾ ਹੈ ਤੇ ਭੈ ਤੋਂ ਪ੍ਰੇਮ ਉਪਜਦਾ ਹੈ, ਯਾਨੀ ਸਾਨੂੰ ਸ਼ਬਦ ਦੀ ਕਮਾਈ ਦਾ ਮਾਰਗ ਪ੍ਰਾਪਤ ਹੋ ਜਾਂਦਾ ਹੈ। ਨਾਨਕ ਸੱਚ ਸਲਾਹ ਪੂਰਾ ਪਾਇਆ, ਸਦਾ ਆਨੰਦ ਰਹੇ ਦਿਨ ਰਾਤੀ ਗੁਣ ਕੈ ਗੁਣੀ ਸਮਾਵਣੇ, ਨਾਨਕ ਨਾਮ ਨਿਰੰਜਨ ਜਾਨੋ ਕੀਨੀ ਭਗਤ ਪ੍ਰੇਮ ਲਿਵਲਾਈ, ਸਾਚ ਕਹੋ ਸੁਣ ਲਿਹੋ ਸਭੈ ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਆ। ਦੂਸਰਾ ਫਾਇਦਾ ਕੀ ਹੈ ਸਿਫਤ ਸਲਾਹ ਦੁਆਰਾ ਸ਼ਬਦ ਦੀ ਕਮਾਈ ਕਰਨ ਦਾ? ਕਿ ਜਦ ਅਸੀਂ ਕਿਸੇ ਗੁਰਮੁਖ ਪਿਆਰੇ ਨੂੰ ਪਿਆਰ ਅਤੇ ਸ਼ਰਧਾ ਭਾਵਨੀ ਨਾਲ ਯਾਦ ਕਰਦੇ ਹਾਂ ਅਤੇ ਉਸ ਦੇ ਗੁਣਾਂ ਦੀ ਵਡਿਆਈ ਕਰਦੇ ਹਾਂ, ਤਾਂ ਅਸੀਂ ਉਸ ਗੁਰਮੁਖ ਦੀ ਸੰਗਤ ਕਰਦੇ ਆਉਂਦੇ ਹਾਂ ਅਤੇ ਉਸ ਦੇ ਦੈਵੀ ਗੁਣ ਗ੍ਰਹਿਣ ਕਰਦੇ ਹਾਂ। ਇਸ ਕਰਕੇ ਪਰਮਾਤਮਾ ਦੇ ਗੁਣ ਗਾਵਣ ਅਤੇ ਸਿਫਤ ਸਲਾਹ ਕਰਨ ਨਾਲ ਅਸੀਂ ਪ੍ਰਭੂ ਦੀ ਸੰਗਤ ਕਰਦੇ ਹਾਂ ਤੇ ਪ੍ਰਭੂ ਦੀ ਇਲਾਹੀ ਗੁਣ ਗ੍ਰਹਿਣ ਕਰਦੇ ਹਾਂ। ਹਾਂਜੀ, ਸਿਫਤ ਸਲਾਹ ਦੁਆਰਾ ਅਸੀਂ ਪ੍ਰਭੂ ਦੇ ਗੁਣ ਗ੍ਰਹਿਣ ਕਰਦੇ ਹਾਂ। ਵਾਹ ਵਾਹ ਕਰਤਿਆਂ ਹਰ ਸਿਉਂ ਲਿਵਲਾਏ, ਵਾਹ ਵਾਹ ਕਰਮੀ ਬੋਲੇ ਬੁਲਾਏ, ਵਾਹ ਵਾਹ ਬਾਣੀ ਸੱਚ ਹੈ ਗੁਰਮੁਖ ਲੱਦੀ ਪਾਲ, ਵਾਹ ਵਾਹ ਸ਼ਬਦ ਉਚਰੈ ਵਾਹ ਵਾਹ ਹਿਰਦੈ ਨਾਲ, ਵਾਹ ਵਾਹ ਕਰਤਿਆਂ ਹਰ ਪਾਇਆ ਸਹਿਜੇ ਗੁਰਮੁਖ ਪਾਲ, ਗੁਰਮੁਖ ਅੰਮ੍ਰਿਤ ਪੀਵਣਾ ਵਾਹ ਵਾਹ ਕਰੈ ਲਿਵਲਾਏ, ਵਾਹ ਵਾਹ ਗੁਰਸਿੱਖ ਨਿਤ ਸਭ ਕਰੋ ਗੁਰਪੂਰੈ ਵਾਹ ਵਾਹ ਪਾਵੈ। ਸੋ ਇਸ ਲਈ ਸ਼ਬਦ ਸੁਰਤ ਦੀ ਕਮਾਈ ਲਈ ਪ੍ਰਭੂ ਦੇ ਗੁਣ ਗਾਵਣੇ ਅਥਵਾ ਕੀਰਤਨ ਕਰਨਾ ਵੀ ਅਤਿਅੰਤ ਸਹਾਇਕ ਹੈ। ਹਾਂਜੀ, ਸ਼ਬਦ ਦੀ ਕਮਾਈ ਲਈ ਪ੍ਰਭੂ ਦੇ ਗੁਣ ਗਾਵਣੇ ਅਤੇ ਕੀਰਤਨ ਕਰਨਾ ਵੀ ਅਤਿਅੰਤ ਸਹਾਇਕ ਹੈ। ਤੀਸਰਾ ਫਾਇਦਾ ਸਿਫਤ ਸਲਾਹ ਦੁਆਰਾ ਕਮਾਈ ਕਰਨ ਨਾਲ ਕਿ ਬਿਸਮਾਦੀ ਸਿਫਤ ਅਤੇ ਪ੍ਰਭੂ ਪ੍ਰੇਮ ਦਾ ਰਸ ਅਨੁਭਵ ਕਰਨ ਨਾਲ ਜਗਿਆਸੂ ਨੂੰ ਆਪਣੀ ਨਿੱਜੀ ਹਸਤੀ ਜਾਂ ਵਡਿਆਈ ਫੋਕੀ ਤੇ ਫਜ਼ੂਲ ਪਾਸਣ ਲੱਗ ਪੈਂਦੀ ਹੈ। ਜਿਉਂ ਅਸੀਂ ਬਿਸਮਾਦੀ ਸਿਫਤ ਕਰਦੇ ਹਾਂ, ਕੋਈ ਰਸ ਅਨੁਭਵ ਕਰਦੇ ਹਾਂ, ਉਸ ਰਸ ਨਾਲ ਸਾਨੂੰ ਆਪਣੀ ਵਡਿਆਈ ਫੋਕੀ ਫਜ਼ੂਲ ਲੱਗਦੀ ਹੈ, ਯਾਨੀ ਹੋਮੇ ਦਾ ਅਭਾਵ। ਇਹ ਤੀਸਰਾ ਫਾਇਦਾ। ਚੌਥਾ ਫਾਇਦਾ, ਜਿਸ ਤਰ੍ਹਾਂ ਮਾਂ ਬੱਚੇ ਦੇ ਤੀਬਰ ਪਿਆਰ ਵਿੱਚ ਉਸਦੀ ਸਿਫਤ ਸਲਾਹ ਕਰਦੀ ਨਹੀਂ ਠੱਗਦੀ, ਉਸੇ ਤਰ੍ਹਾਂ ਗੁਰਮੁਖ ਜਨ ਆਪਣੇ ਪ੍ਰਭੂ ਦੀ ਸਿਫਤ ਸਲਾਹ ਕਰਦੇ ਨਹੀਂ ਰੱਜਦੇ। ਜਨ ਨਾਨਕ ਸਲਾਹ ਨਾ ਰੱਜੈ ਤੁਧ ਕਰਤੇ ਤੂੰ ਹਰ ਸੁਖਦਾਤਾ ਵਡਨ। ਸੋ ਜਿਉਂ ਜਿਉਂ ਸਿਫਤ ਸਲਾਹ ਦਾ ਰਸ ਆਉਂਦਾ ਹੈ, ਪ੍ਰਭੂ ਦੀ ਵੱਧ ਤੋਂ ਵੱਧ ਸਿਫਤ ਕਰਨ ਦਾ ਚਾਅ ਪੈਦਾ ਆਉਂਦਾ ਹੈ, ਇਸ ਤਰ੍ਹਾਂ ਪ੍ਰਭੂ ਦਾ ਨਿਰਮਲ ਭੈ ਤੇ ਪ੍ਰੇਮ ਵੀ ਨਾਲ ਦੇ ਨਾਲ ਵਧਦੇ ਜਾਂਦੇ ਹਨ। ਸਿਫਤ ਸਲਾਹ ਵੱਧਦੀ ਹੈ ਨਾਲ ਦੇ ਨਾਲ ਪ੍ਰੇਮ ਤੇ ਭੈ ਵੀ ਵੱਧਦੇ ਹਨ। ਪ੍ਰਭੂ ਤੇ ਉਸ ਦੀ ਕੁਦਰਤ ਬੇਅੰਤ ਹੈ, ਇਸ ਲਈ ਇਲਾਹੀ ਮੰਡਲ ਦੀ ਅਸਚਰਜਤਾ ਤੇ ਪਿਰਮ ਰਸ ਵੀ ਅਥਾਹ ਅਪਾਰ ਨਿਤ ਨਵਾਂ ਤੇ ਨਿਹੋ ਨਵੇਲਾ ਹੈ। ਕੋਈ ਇੱਕ ਤਰ੍ਹਾਂ ਦਾ ਰਸ ਨਹੀਂ, ਨਿਤ ਨਿਹੋ ਨਵੇਲਾ ਹੈ ਇਲਾਹੀ ਮੰਡਲ ਦਾ ਉਹ ਪਿਰਮ ਰਸ। ਉਹ ਨਿਹੋ ਨਵੇਲਾ ਆਪਣੇ ਪ੍ਰੀਤਮ ਸਿਉ ਲਾਗ ਰਹੇ ਸਾਹਿਬ ਮੇਰਾ ਨਿਤ ਨਵਾਂ ਸਦਾ ਸਦਾ ਦਾਤਾਰ। ਮਹਾ ਮੰਗਲ ਰਹਿਸਥਿਆ ਪਿਰ ਦਿਆਲ ਸਦ ਨਵਰੰਗੀਆ, ਸ਼ਬਦ ਸੁਰਤ ਪਰਚਾਏ ਕੈ ਨਿਤ ਨਿਹੋ ਨਵੇਲਾ। ਐਸੇ ਰੱਬੀ ਬਿਸਮਾਦੀ ਤੇ ਇਲਾਹੀ ਪਿਰਮ ਰਸ ਦੇ ਅਹਿਲਾਦ ਵਿੱਚ ਮਾਇਆ ਦੀ ਹੋਂਦ ਤੇ ਦੁਨੀਆਂ ਦਾ ਮੋਹ ਆਪਣੇ ਆਪ ਹੀ ਅਲੋਪ ਹੋ ਜਾਂਦਾ ਹੈ। ਇਹ ਪੰਜਵਾਂ ਫਾਇਦਾ ਹੈ ਕਿ ਜਿਉਂ ਜਿਉਂ ਅਸੀਂ ਸਿਫਤ ਸਲਾਹ ਦੁਆਰਾ ਸ਼ਬਦ ਦੀ ਕਮਾਈ ਕਰਦੇ ਹਾਂ, ਰਸ ਆਉਂਦਾ ਹੈ ਇਸ ਪਿਰਮ ਰਸ ਦੇ ਅਹਿਲਾਦ ਵਿੱਚ, ਇਸ ਦੀ ਮਸਤੀ ਵਿੱਚ ਦੁਨੀਆਂ ਦਾ ਮੋਹ ਆਪਣੇ ਆਪ ਖਤਮ ਹੋ ਜਾਂਦਾ ਹੈ। ਫਿਰ ਜਦੋਂ ਸੁਰਤ ਸ਼ਬਦ ਵਿੱਚ ਲਿਵਲੀਨ ਹੋ ਜਾਂਦੀ ਹੈ ਤਾਂ ਸ਼ਬਦ ਸੁਰਤ ਵਿੱਚ ਲਿਵਲੀਨ ਹੋਣ ਨਾਲ ਮਨ ਬੁੱਧੀ ਅਹੰਕਾਰ ਅਥਵਾ ਮਾਇਕੀ ਮੰਡਲ ਦੀ ਸਾਰੀ ਕੁਦਰਤੀ ਛਾਈ ਮਾਈ ਹੋ ਜਾਂਦੀ ਹੈ। ਇੱਥੋਂ ਤਾਈਂ ਕਿ ਮਾਨਸਿਕ ਹਾਲਤ ਦਾ ਵੀ ਅਭਾਵ ਹੋ ਜਾਂਦਾ ਹੈ, ਦ੍ਰਿਸ਼ਟਮਾਨ ਜਗਤ ਦਾ ਖਾਤਮਾ। ਛੇਵਾਂ ਮੂਲ ਅੰਗ ਹੈ ਸ਼ਬਦ ਦੀ ਕਮਾਈ ਦਾ ਬਾਰੰਬਾਰ ਅਭਿਆਸ। ਜਨਮਾਂ ਜਨਮਾਂ ਤੋਂ ਸਾਡੀ ਸੁਰਤ ਮਾਇਆ ਦੇ ਬਹੁਰੰਗਾਂ ਵਿੱਚ ਪ੍ਰਵਿਰਤ ਹੋ ਕੇ ਰਸ ਲੈਣ ਲਈ ਵਿਚਿੱਤਰਤਾ ਨਵੀਨਤਾ ਭਿੰਨਤਾ ਤੇ ਵੱਖਰੇਵਾਂ ਲੋੜਦੀ ਹੈ ਅਤੇ ਇਸੇ ਮਨਮੋਹਣੀ ਮਾਇਆ ਵਿੱਚ ਖਚਤ ਰਹਿੰਦੀ ਹੈ। ਹਾਂਜੀ, ਕਿਉਂਕਿ ਮਨ ਦਾ ਸੁਭਾਵ ਹੈ ਨਵੀਨਤਾ ਲੋਚਣਾ, ਇਸ ਕਰਕੇ ਬਹੁਰੰਗੀ ਮਾਇਆ ਵਿੱਚ ਖਚਤ ਰਹਿੰਦਾ ਹੈ। ਮਾਇਆ ਵਿਆਪਕ ਬਹੁ ਪ੍ਰਕਾਰੀ, ਮਾਇਆ ਚਿੱਤਰ ਬਚਿੱਤਰ ਬਿਮੋਹਤ ਬਿਰਲਾ ਬੂਝੈ ਕੋਈ, ਤ੍ਰਿਸ਼ਨਾ ਨਾ ਬੂਝੀ ਬਹੁਰੰਗ ਮਾਇਆ। ਇਸ ਲਈ ਸਤਿਗੁਰਾਂ ਨੇ ਸਾਡੀ ਸੁਰਤ ਨੂੰ ਅਨੇਕਾਂ ਮਾਇਕੀ ਰਸਾਂ ਕਸਾਂ ਤੋਂ ਮੋੜਨ ਲਈ ਪ੍ਰਭੂ ਦੀ ਅਨੰਤ ਤਰੰਗਾਂ ਵਾਲੀ ਰਸੀਲੀ ਤੇ ਬਿਸਮਾਦੀ ਸਿਫਤ ਸਲਾਹ ਅਤੇ ਨਿਤ ਨਵੀਂ ਰੰਗੀਲੀ ਪ੍ਰੇਮਾ ਭਗਤੀ ਦੇ ਬਾਰੰਬਾਰ ਅਭਿਆਸ ਦੁਆਰਾ ਸੁਰਤ ਨੂੰ ਨਵੀਂ ਉਚੇਰੀ ਰਸੀਲੀ ਅਨਹਤ ਤੇ ਅਸਚਰ ਜੀਵਨ ਸੇਧ ਵੱਲ ਤੋਰਿਆ ਹੈ। ਦੂਜੇ ਲਫ਼ਜ਼ਾਂ ਵਿੱਚ ਸ਼ਬਦ ਸੁਰਤ ਦੇ ਅਭਿਆਸ ਨਾਲ ਸੁਰਤ ਮਾਇਕੀ ਰਸਾਂ ਕਸਾਂ ਵਿੱਚੋਂ ਨਿਕਲ ਜਾਂਦੀ ਹੈ ਤੇ ਮਾਨਸਿਕ ਸੁਨ ਯਾਨੀ ਅਫੁਰ ਅਵਸਥਾ ਵਿੱਚ ਦਾਖਲ ਆਉਂਦੀ ਹੈ। ਫਿਰ ਮਾਨਸਿਕ ਸ਼ੂਨ ਵਿੱਚੋਂ ਵੀ ਨਿਕਲ ਕੇ ਪ੍ਰਭੂ ਦੀ ਬਿਸਮਾਦੀ ਸਿਫਤ, ਪ੍ਰੇਮ ਸਵੈਪਨਾ, ਚੁੱਪ ਪ੍ਰੀਤ, ਸ਼ੁਕਰ, ਅਰਦਾਸ, ਭੈ ਭਾਵਨੀ, ਬੈਰਾਗ ਦੇ ਇਲਾਹੀ ਮੰਡਲ ਦੇ ਅਨੁਭਵੀ ਵਲਵਲਿਆਂ ਵਿੱਚ ਉਡਾਰੀਆਂ ਲਾਉਂਦੀ ਹੈ। ਧਿਆਨ ਦੇਣਾ ਜੀ, ਜਦੋਂ ਅਸੀਂ ਪ੍ਰੇਮਾ ਭਗਤੀ ਦੁਆਰਾ ਅਭਿਆਸ ਕਰਦੇ ਹਾਂ ਫੋਕਾ ਰਟਨ ਨੇ, ਤਾਂ ਇਹ ਬਿਸਮਾਦੀ ਸਿਫਤ, ਪ੍ਰੇਮ ਸਵੈਪਨਾ, ਚੁੱਪ ਪ੍ਰੀਤ, ਸ਼ੁਕਰ, ਅਰਦਾਸ, ਭੈ ਭਾਵਨੀ, ਬੈਰਾਗ ਦੇ ਇਲਾਹੀ ਮੰਡਲ ਦੇ ਅਨੁਭਵੀ ਵਲਵਲਿਆਂ ਦੀ ਅਸੀਂ ਉਡਾਰੀਆਂ ਲਾਉਂਦੇ ਹਾਂ। ਇਸ ਤਰ੍ਹਾਂ ਮਨ ਦਾ ਜਿਹੜਾ ਸੁਭਾਵ ਹੈ ਨਵੀਨਤਾ, ਉਹ ਵੀ ਇਸ ਨੂੰ ਪ੍ਰਾਪਤ ਹੋ ਜਾਂਦਾ ਹੈ। ਸੋ ਬਾਰੰਬਾਰ ਅਭਿਆਸ ਸ਼ਬਦ ਦੀ ਕਮਾਈ ਦਾ ਇੱਕ ਬਹੁਤ ਜ਼ਰੂਰੀ ਅੰਗ ਹੈ, ਜਿਸ ਤੋਂ ਅੱਜ ਕੱਲ੍ਹ ਦੇ ਸਿਆਣੇ ਜਗਿਆਸੂ ਬਹੁਤ ਕੰਨੀ ਕਤਰਾਉਂਦੇ ਹਨ, ਕਿਉਂਕਿ ਇਸ ਵਿੱਚ ਬਹੁਤ ਕਾਲਣਾ, ਧੀਰਜ ਤੇ ਸ਼ਰਧਾ ਲੋੜੀਂਦੀ ਹੈ ਤੇ ਅਲੂਣੀ ਸਿਲ ਚੱਟਣ ਦੀ ਨਿਆਈ ਹੈ। ਧਿਆਨ ਦੇਣਾ ਜੀ, ਇਹ ਬਾਰੰਬਾਰ ਅਭਿਆਸ ਕਰਨਾ ਇਹ ਬਹੁਤ ਜ਼ਰੂਰੀ ਅੰਗ ਹੈ ਸ਼ਬਦ ਦੀ ਕਮਾਈ ਦਾ, ਪਰ ਸਿਆਣੇ ਜਗਿਆਸੂ ਇਸ ਤੋਂ ਕੰਨੀ ਕਤਰਾਉਂਦੇ ਹਨ, ਕਿਉਂਕਿ ਇਸ ਵਿੱਚ ਬਹੁਤ ਕਾਲਣਾ ਦੀ ਲੋੜ ਹੈ, ਬਹੁਤ ਜ਼ਿਆਦਾ, ਤੇ ਫਿਰ ਸਿਲ ਅਲੂਣੀ ਚਟਣੀ ਹੈ, ਯਾਨੀ ਕਿ ਸ਼ੁਰੂਆਤ ਵਿੱਚ ਕੋਈ ਸਵਾਦ ਨਹੀਂ। ਪਿੱਛੇ ਜਿਹੜਾ ਅਸੀਂ ਪੜ੍ਹਿਆ ਬੈਰਾਗ, ਚੁੱਪ ਪ੍ਰੀਤ, ਸ਼ੁਕਰ, ਪ੍ਰੇਮ ਸਵੈਪਨਾ, ਇਹ ਤਾਂ ਬਾਅਦ ਵਿੱਚ ਉਪਜਦੇ ਹਨ, ਪਰ ਸ਼ੁਰੂਆਤ ਕੀ ਹੈ? ਸਿਲ ਅਲੂਣੀ ਚੱਟਣ ਦੀ ਨਿਆਂ ਹੈ। ਇਸ ਲਈ ਸਿਆਣੇ ਜਗਿਆਸੂ ਇਸ ਤੋਂ ਕੰਨੀ ਕਤਰਾਉਂਦੇ ਹਨ, ਪਰ ਖਿੰਡੇ ਹੋਏ ਤ੍ਰਿਸ਼ਨਾਲੂ ਮਨ ਨੂੰ ਟਿਕਾਉਣ ਦਾ ਇੱਕੋ ਇੱਕ ਸਾਧਨ ਭਾਵਨਾ ਸਹਿਤ ਸ਼ਬਦ ਦਾ ਬਾਰੰਬਾਰ ਅਭਿਆਸ ਹੈ। ਧਿਆਨ ਦੇਣਾ ਜੀ, ਨਿਰਭ ਅਭਿਆਸ ਨਹੀਂ, ਬਾਰੰਬਾਰ ਭਾਵਨਾ ਸਹਿਤ ਪ੍ਰੇਮਾ ਭਗਤੀ ਨਾਲ, ਜਿਸ ਦੀ ਮਹਾਨਤਾ ਤੇ ਵਿਧੀ ਨੂੰ ਗੁਰਬਾਣੀ ਵਿੱਚ ਇਉਂ ਦਰਸਾਇਆ ਗਿਆ ਹੈ, ਇੱਕ ਦੂਜੀਬੋ ਲਖ ਹੋਏ, ਲਖ ਹੋਵੇ ਲਖਵੀਸ, ਲਖ ਲਖ ਗੇੜਾ ਆਖੀਐ ਏਕ ਨਾਮ ਜਗਦੀਸ਼, ਉਚਰੋ ਰਾਮ ਨਾਮ ਲਖ ਬਾਰੀ, ਬਾਰੰਬਾਰ ਬਾਰ ਪ੍ਰਭ ਜਪੀਐ ਪੀ ਅੰਮ੍ਰਿਤ ਏ ਮਨ ਤੰਤਰ ਪੀਏ, ਬਾਰ ਬਾਰ ਹਰ ਕੇ ਗੁਣ ਗਾਉ ਗੁਰਗਮ ਭੇਤ ਸੋ ਹਰ ਕਾ ਪਾਉ, ਸਿਮਰ ਸਿਮਰ ਨਾਮ ਬਾਰੰਬਾਰ ਨਾਨਕ ਜੀ ਕਾ ਇਹ ਆਧਾਰ। ਵੇਖਣ ਵਿੱਚ ਆਇਆ ਹੈ ਕਿ ਬਹੁਤ ਸਾਰੇ ਅਧਿਆਤਮਕ ਜਗਿਆਸੂ ਮਾਨਸਿਕ ਸੁਨ ਜਾਂ ਸ਼ੂਨ ਨੂੰ ਹੀ ਨਾਮ ਸਿਮਰਨ ਦੀ ਅੰਤਿਮ ਮੰਜ਼ਿਲ ਅਥਵਾ ਪੂਰਨ ਪ੍ਰਾਪਤੀ ਮੰਨ ਕੇ ਸੰਤੁਸ਼ਟ ਹੋ ਜਾਂਦੇ ਹਨ। ਜਦੋਂ ਮਨ ਅਫੁਰ ਅਵਸਥਾ ਵਿੱਚ ਚਲਾ ਜਾਂਦਾ ਹੈ, ਕੋਈ ਫੁਰਨਾ ਨਹੀਂ ਆਉਂਦਾ, ਉਸੇ ਨੂੰ ਹੀ ਪੂਰਨ ਪ੍ਰਾਪਤੀ ਮੰਨ ਕੇ ਸੰਤੁਸ਼ਟ ਹਨ। ਐਸੇ ਜਗਿਆਸੂਆਂ ਕੋਲੋਂ ਭੁੱਲ ਇਹ ਆਉਂਦੀ ਹੈ ਕਿ ਉਹ ਕਿਸੇ ਮੰਤਰ ਦਾ ਭਾਵਨਾਹੀਨ ਫੋਕਾ ਰਟਨ ਕਰਦੇ ਰਹਿੰਦੇ ਹਨ। ਉੱਪਰਲੀ ਵਿਚਾਰ ਦੀ ਗੁਰਬਾਣੀ ਇਉਂ ਪੁਸ਼ਟੀ ਕਰਦੀ ਹੈ, ਸੁਨੋ ਸੁਨ ਕਹੈ ਸਭ ਕੋਈ, ਅਨਹਦ ਸੁਨ ਕਹਾਂ ਤੇ ਹੋਈ, ਨਵਸਰ ਸੁਬਰ ਦਸਵੇਂ ਪੂਰੇ, ਤੈ ਅਨਹਦ ਸੁਨ ਵਜਾਵੇ ਤੂਰੇ, ਸਾਚੇ ਰਾਚੇ ਦੇਖ ਹਜੂਰੇ, ਘਟ ਘਟ ਸਾਚ ਰਿਹਾ ਪਰ ਪੂਰੇ, ਗੁਪਤੀ ਬਾਣੀ ਪ੍ਰਗਟ ਹੋਏ, ਨਾਨਕ ਪਰਖ ਲਹਿ ਸਚ ਸੋਏ। ਸੋ ਜੋਗੀ ਮਨ ਜੋਗੀ ਲੋਕ ਮਨ ਨੂੰ ਵਿਕਾਰੀ ਚੇਸ਼ਟਾ ਤੋਂ ਖਾਲੀ ਕਰਨ ਦੀ ਹਾਲਤ ਨੂੰ ਸੁਨ ਜਾਂ ਅਨਹਦ ਸੁਨ ਕਹਿੰਦੇ ਹਨ। ਪਰ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਇਸ ਸੁਨ ਦੀ ਜਗ੍ਹਾ ਨੌਵਾਂ ਗੋਲਕਾਂ ਤੇ ਬਿਰਤੀਆਂ ਨੂੰ ਦੈਵੀ ਗੁਣਾਂ ਤੇ ਵਲਵਲਿਆਂ ਨਾਲ ਭਰਪੂਰ ਕਰਨਾ ਹੈ। ਉਹ ਕਿਵੇਂ? ਪਿੱਛੇ ਅਸੀਂ ਪੜ੍ਹ ਚੁੱਕੇ ਹਾਂ ਕਿ ਜਦੋਂ ਪ੍ਰੇਮਾ ਭਗਤੀ ਨਾਲ ਬਾਰੰਬਾਰ ਅਭਿਆਸ ਕਰਦੇ ਹਾਂ ਤਾਂ ਇਲਾਹੀ ਮੰਡਲ ਦੇ ਵਲਵਲੇ ਉਪਜਦੇ ਹਨ। ਸੋ ਗੁਰੂ ਨਾਨਕ ਸਾਹਿਬ ਜੀ ਨੇ ਉਹਨਾਂ ਨੂੰ ਸਮਝਾਇਆ ਕਿ ਇਸ ਸੁਨ ਦੀ ਜਗ੍ਹਾ ਨੌਵਾਂ ਗੋਲਕਾਂ ਤੇ ਬਿਰਤੀਆਂ ਨੂੰ ਦੈਵੀ ਗੁਣਾਂ ਤੇ ਵਲਵਲਿਆਂ ਨਾਲ ਭਰਪੂਰ ਕਰਨਾ ਹੈ। ਇਸ ਹਾਲਤ ਵਿੱਚ ਸੁਨ ਦੀ ਜਗ੍ਹਾ ਸੁਰਤ ਵਿੱਚ ਆਤਮ ਮੰਡਲ ਦਾ ਰਸੀਲਾ ਸੰਗੀਤ ਸੁਣਾਈ ਦਿੰਦਾ ਹੈ, ਭਾਵ ਆਤਮਕ ਆਨੰਦ ਪ੍ਰਗਟ ਆਉਂਦਾ ਹੈ। ਸੁਰਤ ਪਰਮਾਤਮਾ ਦੇ ਹਾਜ਼ਰ ਨਾਜ਼ਰ ਪ੍ਰਤੱਖ ਦਰਸ਼ਨ ਕਰਦੀ ਹੈ ਤੇ ਸ਼ਬਦ ਦਾ ਅਨੁਭਵੀ ਅਰਥ ਬੁੱਝ ਲਈਦਾ ਹੈ ਅਤੇ ਜਿਸ ਤੱਤ ਵੱਲ ਸ਼ਬਦ ਸੰਕੇਤ ਕਰਦਾ ਹੈ ਉਹ ਪ੍ਰਗਟ ਪਹਾਰੇ ਹੋ ਜਾਂਦਾ ਹੈ। ਮਾਇਰੀ ਪੇਖ ਰਹੀ ਬਿਸਮਾਰ, ਅਨਹਦ ਤੁਨੀ ਮੇਰਾ ਮਨ ਮੋਇਓ, ਅਚਰੈ ਤਾਂ ਕੇ ਸਵਾਲ, ਸੁਨੋ ਲੋਕਾ ਮੈਂ ਪ੍ਰੇਮ ਰਸ ਪਾਇਆ, ਦੁਰਜਨ ਮਾਰੇ ਵੈਰੀ ਸੰਗਾਰੇ, ਸਤਿਗੁਰ ਮੋਹ ਕੋ ਹਰ ਨਾਮ ਦਿਵਾਇਆ। ਦੂਜੇ ਪਾਸੇ ਜੋਗੀਆਂ ਦੀ ਰਸਹੀਣ ਤੇ ਅਫੁਰ ਸੁਨ ਕੇਵਲ ਸਰੀਰਕ ਸਮਾਧੀ ਦੌਰਾਨ ਹੀ ਕਾਇਮ ਰਹਿੰਦੀ ਹੈ, ਜਾਗ੍ਰਿਤ ਅਵਸਥਾ ਵਿੱਚ ਐਸੀ ਸੁਨ ਦਾ ਕੋਈ ਅਰਥ ਜਾਂ ਲਾਭ ਨਹੀਂ। ਸੱਤਵਾਂ ਮੂਲ ਅੰਗ ਹੈ ਸ਼ਬਦ ਦੀ ਕਮਾਈ ਦਾ, ਮਨ ਨੂੰ ਖੋਜਣਾ। ਸਧਾਰਨ ਮਨੁੱਖ ਦਾ ਮਾਇਕੀ ਤੇ ਸੰਸਾਰਕ ਜੀਵਨ ਬਾਰਮੁਖੀ ਬਿਰਤੀ ਵਾਲਾ ਹੋਣ ਕਰਕੇ ਉਹ ਧਾਰਮਿਕ ਜਾਂ ਅਧਿਆਤਮਕ ਸਾਧਨਾ ਨੂੰ ਵੀ ਦਿਮਾਗੀ ਪੱਧਰ ਦੀ ਬਾਹਰਲੀ ਖੋਜ ਪੜਤਾਲ ਦਾ ਵਿਸ਼ਾ ਸਮਝ ਬੈਠਦਾ ਹੈ। ਇਹ ਉਹੀ ਸਭ ਤੋਂ ਵੱਡਾ ਭੁਲੇਖਾ ਹੈ। ਸ਼ਬਦ ਤਾਂ ਸਾਡੇ ਅੰਤਰ ਆਤਮੇ ਵਸਦਾ ਹੈ ਤੇ ਇਸ ਦੀ ਖੋਜ ਵੀ ਅੰਤਰਮੁਖੀ ਸ਼ਬਦ ਦੀ ਕਮਾਈ ਦੁਆਰਾ ਹੋ ਸਕਦੀ ਹੈ। ਸਭ ਕਿਛ ਕਰ ਮੈਂ ਬਾਹਰ ਨਾਹੀ, ਬਾਹਰ ਟੋਲੇ ਸੋ ਭਰਮ ਭੁਲਾਹੀ, ਘਰ ਹੀ ਮੈਂ ਅੰਮ੍ਰਿਤ ਭਰਪੂਰ ਹੈ, ਮਨਮੁੱਖਾਂ ਸਾਧ ਨਾ ਪਾਇਆ। ਸੋ ਸ਼ਬਦ ਕੋ ਨਿਰੰਤਰ ਵਾਸ ਅਲਖੰਗ, ਜੈ ਦੇਖਾਂ ਤੈ ਸੋਈ। ਅਸਲ ਵਿੱਚ ਸਾਡਾ ਮਨ ਜਨਮ ਜਨਮਾਂਤਰਾਂ ਤੋਂ ਮਾਇਆ ਤੇ ਵਿਕਾਰਾਂ ਦੇ ਪ੍ਰਭਾਵ ਵਿੱਚ ਅਨੇਕਾਂ ਦਿਸ਼ਾਵਾਂ ਵੱਲ ਭਟਕਦਾ ਰਹਿੰਦਾ ਹੈ। ਭਟਕਦੇ ਮਨ ਨੂੰ ਵਸ ਕਰਨ ਦੇ ਨਾਲ ਹੀ ਪ੍ਰਭੂ ਮਿਲ ਪੈਂਦਾ ਹੈ। ਗੁਰਬਾਣੀ ਵਿੱਚ ਇਸ ਵਿਚਾਰ ਨੂੰ ਇਉਂ ਦਰਸਾਇਆ ਹੈ, ਜਿਚਰ ਇਹ ਮਨ ਲਹਿਰੀ ਵਿੱਚ ਹੈ, ਹੋ ਮੈਂ ਬਹੁਤ ਅੰਕਾਰ, ਸ਼ਬਦ ਹੈ ਸਾਧ ਨਾ ਆਵਈ, ਨਾਮ ਨਾ ਲੱਗੈ ਪਿਆਰ। ਸਾਧੋ ਇਹ ਮਨ ਗਇਓ ਨਾ ਜਾਈ, ਚੰਚਲ ਤ੍ਰਿਸ਼ਨਾ ਸੰਗ ਬਸਤ ਹੈ, ਯਾ ਤੇ ਥਿਰ ਨਾ ਰਹਾਈ, ਮਨਵਾ ਜੀਤੈ ਹਰ ਮਿਲੈ ਤੈ ਸੁਰਤਣ ਵੇਸ। ਇਸੇ ਲਈ ਗੁਰਬਾਣੀ ਵਿੱਚ ਬਾਰ ਬਾਰ ਸਾਨੂੰ ਮਨ ਨੂੰ ਖੋਜਣ ਦਾ ਉਪਦੇਸ਼ ਦਿੱਤਾ ਗਿਆ ਹੈ। ਨਿਰਾ ਮਨ ਨੂੰ ਖੋਜਣਾ ਹੀ ਨਹੀਂ, ਖੋਜ ਕੇ ਇਸ ਨੂੰ ਪੜ੍ਹਨਾ ਹੈ, ਪੜ੍ਹ ਕੇ ਇਸ ਨੂੰ ਘੜ ਕੇ ਇਸ ਨੂੰ ਮਾਰਨਾ ਹੈ। ਪਰ ਅਫਸੋਸ ਹੈ ਕਿ ਬਹੁਤ ਸਾਰੀ ਦੁਨੀਆਂ ਬਾਹਰਲੇ ਸਰੀਰਕ ਤੇ ਭਾਵਨਾ ਰਹਿਤ ਕਰਮ ਕਾਂਡਾਂ ਵਿੱਚ ਹੀ ਸੰਤੁਸ਼ਟ ਅਤੇ ਮਸਤ ਹੈ। ਮਨ ਜਾਂ ਦਿਲ ਦੀ ਖੋਜ ਕਰਨ ਲਈ ਗੁਰਬਾਣੀ ਵਿੱਚ ਇਉਂ ਪ੍ਰੇਰਨਾ ਕੀਤੀ ਗਈ ਹੈ, ਇਸ ਮਨ ਕੋ ਕੋਈ ਖੋਜੋ ਭਾਈ, ਮਨ ਖੋਜਤ ਨਾਮ ਨਵਨਿਤ ਪਾਈ, ਬੰਦੇ ਖੋਜ ਦਿਲ ਹਰ ਰੋਜ਼, ਨਾ ਫਿਰ ਪਰੇਸ਼ਾਨੀ ਮਾਏ। ਜਿਨੀ ਅੰਦਰ ਪਾ ਲਿਆ ਗੁਰ ਸ਼ਬਦ ਸੁਹਾਵੈ, ਹਰ ਮੰਦਰ ਸ਼ਬਦ ਹੈ ਖੋਜੀਐ, ਹਰ ਨਾਮੋ ਲੇਹੋ ਸਮਾਲ, ਜਨ ਨਾਨਕ ਬਿਨ ਆਪਾ ਚੀਨੈ, ਮਿਟੈ ਨਾ ਪਰਮ ਕੀ ਕਾਈ। ਪੰਡਿਤ ਇਸ ਮਨ ਕਾ ਕਰੋ ਵਿਚਾਰ, ਅਵਰ ਕੇ ਬਹੁਤਾ ਪਣੈ ਉਠਾਵੇ ਭਾਰ, ਮਨ ਕੀ ਪਤਰੀ ਵਾਚਣੀ, ਸੁਖੀ ਹੂੰ ਸੁਖਸਾਰ, ਤਿੱਥੈ ਘੜੀਐ ਸੁਰਤ ਮਨ ਮਤ ਮਨ ਬੁੱਧ, ਕੂਟਨ ਸੋਏ ਜੋ ਮਨ ਕੋ ਕੂਟੈ, ਮਨ ਕੂਟੈ ਤੋ ਜਮਤੇ ਛੂਟੈ। मन मरे तात मर जाए, बिन मन मुए कैसे हर पाए। ए मन मरे दारू जाने कोए, मन शब्द मरे बूझे जन सोए। फरीदा जे तू अकल लतीफ, काले लिख ना लेख, आपनड़े गिरिमान मैं सिर नीवा कर देख। भगत शेख फरीद जी दी उपरली पंक्ति अनुसार आधुनिक मनुख अकल लतीफ दी अत्यंत बारीक ते विशाल बुद्धि जे पटक दे मन नू खोजन ते कड़न लई वरती जाए, ता ए इंसान दे बारमुखी मायकी जीवन नू बदल के अंतरमुखी ते आत्म परायण बना सकती है। ध्यान देना जी, जे इंसान दी ए अत्यंत बारीक ते विशाल बुद्धि पटक दे मन नू खोजन ते उसनू कड़न लई वरती जाए, ता ए इंसान दे बारमुखी मायकी जीवन नू बदल के अंतरमुखी ते आत्म परायण बना सकती है। सो मन नू खोजन लई शब्द द्वारा लगातार भावना सहित अंतरमुखी सिमरन करना लाजमी है, क्योंकि अंदर वड़ांगे ता मन दियां चलाकियां नू देखांगे। सो मन अंदर वड़न लई भावना सहित अंतरमुखी होके लगातार सिमरन करना जरूरी है। मन नू खोजन लई भी शब्द सुरत लिव सात संग गुर कृपा ते अंदर आने। एक मन एक आराधना बाहर जांदा वरज रहावे, सेवड भागी जिन शब्द पछाणिया बाहर जांदा घर में आने। गुर कै शब्द अंतर ब्रह्म पछाण, तांते मन नू निरंतर खोजन दे नाल मन दी पटकना दी सोजी आउंदी है। ध्यान देना जी, जिहड़े जग्यासु निरंतर खोजदे हन लगातार, तांते मन नू निरंतर खोजन दे नाल मन दी पटकना दी सोजी आउंदी है। फिर तृष्णा चिंता डर द्वैत आदि मानसिक बीमारियां भयानक रूप विच नजर आउंदियां हन। इस तरह अपने अंदरूनी ताणक जां भयानक रूप नू अनुभव करके साडा अहंकार टुटदा है, शब्द सुरत दा मेल वधदा है, जमीर जां आत्मा दी आवाज बलवान होंदी है। पर मन नू खोजण दी इह कालणा वी अत कठिन है, क्योंकि अंतरमुखी होण नाल जग्यासू नू हर वक्त अपनी गुज्जी ते विकारी गिलानी दी बदबो सड़हांद हवाड़ पड़ास ते दुर्गंध महसूस आउंदी रहिंदी है, जो कि अत्यंत परेशानी दा कारण बनदी है। हां जी, मन नू खोजण दी इह कालणा वी अत कठिन है, क्योंकि अंतरमुखी होण नाल जग्यासु नू हर वक्त अपनी गुज्जी ते विकारी गिलानी दी बदबू सड़हांद हवाड़ पड़ास ते दुर्गंध महसूस होंदी रहिंदी है, जो अत्यंत परेशानी दा कारण बनदी है। इसलिए अपने अंदरों उपजे हर नीवे ख्याल फुरने अते वलवले नू सावधानता ते गुरशब्द द्वारा तत छिन पछाण के महसूस जां अनुभव करके किसी उचेरी दैवी भावना वल बदलना है। गुरबाणी विच बहुत सारियां पंक्तियां मन नू मारन प्रति आउंदियां हन। असल विच मन दे ख्यालां फुरनियां ते वलवलियां नू कदी भी सदा वास्ते खत्म नहीं कीता जा सकदा, पर हर फुरने ख्याल ते भावना उते नवी आत्मक प्योंद जां रंगत चाड़ी जा सकदी है। मन का स्वभाव मने व्यापी, मने मार कवन से थापी, कवन सो मुन जो मन मारे, मन को मार कहो किस तारे। मन अंतर बोले सब कोई, मन मारे बिन भगत न होई। इसलिए गुरबाणी विच जिथे भी मन नू मारन प्रति विचार आउंदी है, उसका मतलब यही है कि असी मन दे हर नीवे ख्याल दृश्य ते भावना नू गुरु दे ज्ञान रूपी हथौड़े नाल सट्टा मारनिया हन। ध्यान देना जी कि गुरबाणी विच जिथे भी मन नू मारन प्रति विचार आउंदी है, उसका मतलब यही है कि असी मन दे हर नीवे ख्याल नीवे दृश्य ते नीवी भावना नू गुरु दे ज्ञान रूपी हथौड़े नाल सट्टा मारनिया हन। इस तरह मन नू आसा ते तृष्णा वालों होड़ के उधरों मोड़ के निर्मल बनावना है, अते सेवा सिमरन लई उमा पैदा करके जीवन नू नवी आत्मक सेध देनी है अथवा प्यों चाड़नी है। जत पारा तीरथ सुनियार एरण मत वेद अथियार, शब्द सूजै ता मन स्यो लूजै मनसा मार समावने। मन मरे तात मर जाए, बिन मन मुए कैसे हर पाए। ए मन मरे दारू जाने कोए, मन शब्द मरे बूजै जन सोए। तैं छूटे सोई जो हर पजै सब तजै बेकारा। हां जी, तैं छूटै सोई जो हर पजै सब तजै बेकारा इस मन चंचल को केर कर सिमरै कर तारा। पर मन नू खोजण दी ए गाखड़ी खेड गुर प्रसाद ते बख्शे होए गुरमुख प्यारियां दी संगत अथवा सात संगत विच आसान ते स्वादली हो जांदी है अते छेती मन वस विच आ जांदा है। गुरबाणी इस गल दी गवाही भरदी है, साध कै संग न कतहूं तावै साध संग अस्थित मन पावै, विश्राम पाए मिल साध संग तांते बहुण न तावै, साध संगत अर गुर की कृपा ते पकड़ियो गढ़ को राजा, साध संगत मिल मन वस आया साध संगत मिल मन वस आया। गुरबाणी विचार लेख नंबर 60 शब्द भाग तीजा। गुरु रूप प्यारी साध संगत जी, शब्द दे विषय ते गुरमुख प्यारियां ने 9 लेखां दी एक लड़ी लिखी है गुरबाणी दे आधार ते। आप उन्होंने तत् शब्द नूं अनुभव करके उसका रस माण के सानू उसका रस देण लई या उसकी सेध देण लई ये लिखतां लिखियां हन। यह तो सिर्फ मूल अंग ही दर्शाए गए सन, इस तों अगे इन्हां मूल अंगां नूं किवें वरतना है किवें कमाई करना है इसका विस्थार आप जी ने अगले भागां विच कीता है। सो जिन्हां नूं इन्हां लिखतां दी लोड़ होवे स्टाल तो आप जी प्राप्त कर सकते हो जी। 6:20 ते रास साहब जी के पाठ शुरू हो जाएंगे, तद तक संगतां चाह पानी का लंगर छक सकदियां हन। वाहिगुरु जी का खालसा वाहिगुरु जी की फतह।